ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਨਨੈ ਹਾਰ, ਆਪਹਿ ਏਕ ਆਪ ਬਿਸਥਾਰ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਇ, ਆਪਣੇ ਪਾਣੈ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰੰਕਾਰ ਨੇ ਪਾਵਨ ਗੁਰੂ ਅਵਤਾਰ ਧਾਰਨ ਕਰਕੇ ਜੋ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਪਰਉਪਕਾਰ ਜੋ ਸਤਿਗੁਰੂ ਨੇ ਸਾਡੇ 'ਤੇ ਕੀਤਾ ਹੈ, ਉਹ ਹੈ ਪਾਵਨ ਅੰਮ੍ਰਿਤ ਰੂਪ ਬਾਣੀ, ਜੋ ਇੱਕ ਅਮੋਲਕ ਰਤਨਾਂ ਦਾ ਸਾਗਰ ਹੈ। ਗੁਰ ਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਸਾਧ ਸੰਗਤ ਇੱਕ ਮਾਨ ਸਰੋਵਰ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਤਨਾਂ ਦੇ ਸਾਗਰ ਹਨ। ਸਤਿਗੁਰੂ ਦਾ ਇੱਕ ਇੱਕ ਬਚਨ ਹੀਰੇ ਮੋਤੀਆਂ ਵਾਂਗੂ ਬੇਸ਼ਕੀਮਤ ਵਾਲਾ ਹੈ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹੋ ਰਤਨ, ਅਤੇ ਇਸ ਦੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਹੋਰ ਵੀ ਬੜੀ ਸੁੰਦਰ ਵਿਚਾਰ ਪ੍ਰਗਟਾਈ ਹੈ ਵੀ ਹੀਰੇ ਮੋਤੀਆਂ ਦਾ ਚੋਗ ਹੰਸ ਚੁਗਦੇ ਹਨ। ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਜਿਹੜੇ ਹੰਸ ਨੇ ਉਹ ਸਤਸੰਗਤ ਵਿੱਚ ਆ ਕੇ ਗੁਰਬਾਣੀ ਦੇ ਬਚਨਾਂ ਦਾ ਚੋਗ ਚੁਗਦੇ ਹਨ ਅਤੇ ਆਪਣੀ ਆਤਮਕ ਖੁਰਾਕ ਪ੍ਰਾਪਤ ਕਰਕੇ ਹਮੇਸ਼ਾ ਲਈ ਸੰਤੁਸ਼ਟ ਹੋ ਜਾਂਦੇ ਹਨ। ਉਹਨਾਂ ਦੇ ਮਨ ਦੀਆਂ ਸਾਰੀਆਂ ਭੁੱਖਾਂ ਲੈ ਜਾਂਦੀਆਂ ਨੇ, ਕਿਉਂਕਿ ਸਤਿਗੁਰੂ ਦੀ ਬਾਣੀ ਦੇ ਉਪਦੇਸ਼ ਇੰਨੇ ਅਮੋਲਕ ਹਨ। ਇਹਨਾਂ ਨੂੰ ਗ੍ਰਹਿਣ ਕਰਕੇ ਸਾਡਾ ਮਨ ਹਮੇਸ਼ਾ ਹਮੇਸ਼ਾ ਲਈ ਤ੍ਰਿਪਤ ਹੋ ਜਾਂਦਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਿਸ਼ੇਸ਼ ਬਾਣੀ ਉਚਾਰਨ ਕੀਤੀ ਹੈ, ਜਿਸ ਦਾ ਨਾਮ ਵੀ ਸਤਿਗੁਰੂ ਨੇ ਆਪ ਰੱਖਿਆ ਹੈ, ਸੁਖਮਨੀ ਸਾਹਿਬ। ਇਸ ਪਾਵਨ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਬਾਣੀ ਦੇ 24 ਸਲੋਕ ਅਤੇ 24 ਅਸ਼ਟਪਦੀਆਂ ਹਨ ਅਤੇ 24,000 ਇਸਦੇ ਅੱਖਰ ਹਨ। 24,000 ਹਰ ਮਨੁੱਖ ਦਿਨ ਰਾਤ ਵਿੱਚ ਸਵਾਸ ਲੈਂਦਾ ਹੈ। ਜੇ ਆਪਾਂ ਇਸ ਬਾਣੀ ਦਾ ਪਾਠ ਕਰ ਲਈਏ ਤਾਂ ਸਮਝ ਲਓ 24,000 ਸਵਾਸ ਸਾਡੇ ਸਫਲ ਹੁੰਦੇ ਹਨ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੱਡਾ ਵੱਡਾ ਸਾਡੇ 'ਤੇ ਪਰਉਪਕਾਰ ਕੀਤਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੋ ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। 21 ਸਲੋਕਾਂ ਅਤੇ ਅਸ਼ਟਪਦੀਆਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ 22ਵੇਂ ਸਲੋਕ ਦੀ ਅਤੇ ਅਸ਼ਟਪਦੀ ਦੀ ਵਿਚਾਰ ਆਰੰਭ ਹੋ ਰਹੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖ ਰਹੇ ਹਨ, ਜੀ ਅਜੰਤ ਕੇ ਠਾਕੁਰਾ। ਜੀ ਜੰਤ ਤੋਂ ਮੁਰਾਦ ਹੈ ਜਿੰਨੇ ਵੀ ਸੂਖਮ ਅਤੇ ਅਸੂਰ ਜੀਵ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਉਹਨਾਂ ਲਈ ਜੀ ਅਜੰਤ ਸਮੁੱਚੇ ਜੀਵਾਂ ਲਈ ਸ਼ਬਦ ਵਰਤਿਆ ਗਿਆ ਹੈ। ਹਜ਼ੂਰ ਕਹਿੰਦੇ ਨੇ, ਐ ਜੀ ਜੰਤ ਦੇ ਠਾਕੁਰਾ, ਭਾਵ ਸਾਰੇ ਜੀਵ ਸ੍ਰਿਸ਼ਟੀ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਆਪੇ ਵਰਤਣਹਾਰ, ਅਤੇ ਤੂੰ ਆਪ ਹੀ ਸਭ ਥਾਵਾਂ 'ਤੇ ਵਰਤ ਰਿਹਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਜੀ ਜੰਤ ਵੀ ਸਾਰੇ ਉਸੇ ਨੇ ਪੈਦਾ ਕੀਤੇ ਹਨ, ਅਤੇ ਫਿਰ ਉਹਨਾਂ ਸਾਰਿਆਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਰਤਣ ਵਾਲਾ ਹੈ।
ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਇੱਕੋ ਇੱਕ ਓਅੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਹੀ ਪਸਰਿਆ ਹੋਇਆ ਹੈ। ਜਿਵੇਂ ਪੰਜ ਤੱਤਾਂ ਤੋਂ ਸਾਰਾ ਸੰਸਾਰ ਬਣਿਆ ਹੈ, ਅਤੇ ਆਕਾਸ਼ ਸਭ ਤੋਂ ਸੂਖਮ ਤੱਤ ਹੈ ਅਤੇ ਸਰਵ ਵਿਆਪਕ ਹੈ, ਜਿਵੇਂ ਆਕਾਸ਼ ਸਾਰਿਆਂ ਦੇ ਵਿੱਚ ਹੀ ਪਸਰਿਆ ਹੋਇਆ ਹੈ। ਆਕਾਸ਼ ਗਗਨ ਪਾਤਾਲ ਗਗਨ ਹੈ, ਚਹੁੰਦਿਸ਼ ਗਗਨ ਰਹਾਏ ਲੇ, ਆਨੰਦ ਮੂਲ ਸਦਾ ਪੁਰਖੋਤਮ ਕਟ ਬਿਨਸੈ ਗਗਨ ਨਾ ਜਾਏ ਲੇ। ਹਜ਼ੂਰ ਕਹਿੰਦੇ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਪਸਰਿਆ ਹੋਇਆ ਹੈ। ਦੂਜਾ ਕਹਿ ਦ੍ਰਿਸ਼ਟਾਰ, ਬਈ ਦੂਜਾ ਹੈ ਹੀ ਕਿੱਥੇ? ਦ੍ਰਿਸ਼ਟਾਰ ਦਾ ਅਰਥ ਹੈ ਵੀ ਜਿਸ ਨੂੰ ਦੇਖਿਆ ਜਾਵੇ, ਭਾਵ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੋਰ ਕੋਈ ਸਾਨੂੰ ਦਿਸਦਾ ਹੀ ਨਹੀਂ ਹੈ।
ਅਸ਼ਟਪਦੀ ਆਪ ਕਥਾ ਆਪ ਸੁਣਨਾ ਹਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਰਵ ਰੂਪ ਦੇ ਵਿੱਚ ਵਰਣਨ ਕਰਦੇ ਹਨ। ਉਹ ਵਾਹਿਗੁਰੂ ਆਪ ਹੀ ਕਥਾ ਦਾ ਅਰਥ ਬੋਲਦਾ ਹੈ, ਅਤੇ ਆਪ ਸੁਣਨਾ ਹਾਰ ਉਹ ਆਪ ਹੀ ਸੁਣਨ ਵਾਲਾ ਹੈ। ਇਹਦਾ ਮਤਲਬ ਇਹ ਹੈ, ਜੇ ਕੋਈ ਬੋਲਦਾ ਹੈ ਉਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਹੈ, ਜੇ ਕੋਈ ਬੈਠ ਕੇ ਸੁਣ ਰਿਹਾ ਹੈ ਉਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਅਥਵਾ ਆਪ ਕਥਾ ਉਹ ਵਾਹਿਗੁਰੂ ਆਪ ਹੀ ਕਥਾ ਕਰਦਾ ਹੈ, ਅਤੇ ਆਪ ਹੀ ਉਹ ਸੁਣਨ ਵਾਲਾ ਸਰੋਤਾ ਹੈ।
ਏਕ ਆਪ ਵਿਸਥਾਰ,
ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਏਕ ਦਾ ਅਰਥ ਵੀ ਇੱਕ ਅਦਵੈਤ ਸਰੂਪ ਹੈ, ਅਤੇ ਆਪ ਵਿਸਥਾਰ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਪਸਾਰੇ ਨੂੰ ਪੈਦਾ ਕਰਨ ਵਾਲਾ ਹੈ। ਪਸਾਰਾ ਤੇ ਅਨੇਕ ਪ੍ਰਕਾਰ ਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਇੱਕ ਅਦਵੈਤ ਸਰੂਪ ਹੈ, ਅਤੇ ਆਪ ਹੀ ਨਾਨਾ ਰੂਪ ਸੰਸਾਰ ਦਾ ਪਸਾਰਾ ਕਰਨ ਵਾਲਾ ਹੈ।
ਜਾਤ ਇਸ ਭਾਵੈ ਤਾਂ ਸ੍ਰਿਸ਼ਟੀ ਉਪਾਏ,
ਤੇ ਫਿਰ ਸ੍ਰਿਸ਼ਟੀ ਉਹ ਕਦੋਂ ਪੈਦਾ ਕਰਦਾ ਹੈ, ਕਿਵੇਂ ਪੈਦਾ ਕਰਦਾ ਹੈ? ਹਜ਼ੂਰ ਕਹਿੰਦੇ, ਇਹਦੇ ਬਾਰੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਤਾ ਹੈ। ਜਾਂਚ ਸੁਭਾਵੈ ਤਾਂ ਸ੍ਰਿਸ਼ਟ ਉਪਾਏ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ, ਭਾਵ ਜਿਵੇਂ ਉਹਦੀ ਮੌਜ ਉਹਦੀ ਇੱਛਾ ਹੁੰਦੀ ਹੈ ਤਾਂ ਸ੍ਰਿਸ਼ਟ ਉਪਾਏ, ਉਸੇ ਤਰ੍ਹਾਂ ਉਹ ਸ੍ਰਿਸ਼ਟੀ ਪੈਦਾ ਕਰ ਦਿੰਦਾ ਹੈ। ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਿਧਾਂਤ ਨੂੰ ਖੋਲ੍ਹ ਕੇ ਸਮਝਾਇਆ ਹੈ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਜਦੋਂ ਕਰਤਾ ਪੁਰਖ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਦਾ ਹੈ, ਉਹਦੇ ਬਾਰੇ ਹੋਰ ਕੋਈ ਵੀ ਨਹੀਂ ਜਾਣ ਸਕਦਾ। ਪਿਤਾ ਕਾ ਜਨਮ ਕੇ ਜਾਣੈ ਪੁੱਤ, ਕਿਉਂਕਿ ਵਾਹਿਗੁਰੂ ਪਹਿਲਾਂ ਸੀ, ਉਸ ਤੋਂ ਪਹਿਲਾਂ ਹੋਰ ਕੋਈ ਹੈ ਹੀ ਨਹੀਂ ਸੀ। ਜਿਵੇਂ 21ਵੀਂ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਜ਼ਾਦਵਾਦ ਦਾ ਸਿਧਾਂਤ ਪ੍ਰਗਟਾਇਆ ਹੈ ਵੀ ਜਿਸ ਵੇਲੇ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ, ਉਸ ਵੇਲੇ ਹੋਰ ਕੋਈ ਵੀ ਵਸਤੂ ਨਹੀਂ ਸੀ। ਨਾ ਸੰਸਾਰ ਦਾ ਆਕਾਰ ਸੀ, ਨਾ ਹੀ ਕੋਈ ਦੇਵੀ ਦੇਵਤਾ ਸੀ, ਨਾ ਹੀ ਕੋਈ ਪੁੰਨ ਪਾਪ ਸੀ, ਨਾ ਹੀ ਕੋਈ ਵੇਦ ਸ਼ਾਸਤਰ ਸੀ, ਨਾ ਹੀ ਪਾਉਣ ਪਾਣੀ ਆਦਿ ਕੋਈ ਤੱਤ ਸੀ। ਗੱਲ ਕੀ, ਵਾਹਿਗੁਰੂ ਪਰਮੇਸ਼ਰ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੀ। ਅਤੇ ਹੁਣ ਉਹ ਤਾਂ ਫਿਰ ਵਾਹਿਗੁਰੂ ਨੂੰ ਪਤਾ ਹੈ ਨਾ ਕਿਵੇਂ ਉਹਨੇ ਸ੍ਰਿਸ਼ਟੀ ਸਾਜੀ ਹੈ, ਹੋਰ ਦੂਸਰਾ ਉਸਦੇ ਬਾਰੇ ਕਿਵੇਂ ਜਾਣ ਸਕਦਾ ਹੈ। ਥਿਤ ਵਾਰ ਨਾ ਜੋਗੀ ਜਾਣੈ, ਬੜੇ ਬੜੇ ਯੋਗੀ ਸਮਾਧੀਆਂ ਲਾਉਂਦੇ ਨੇ, ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ ਆਕਾਸ਼ ਵਿੱਚ ਵੀ ਉਡਾਰੀਆਂ ਲਾਉਂਦੇ ਨੇ, ਪਰ ਹਜ਼ੂਰ ਕਹਿੰਦੇ ਉਹ ਵੀ ਉਸ ਥਿਤ ਵਾਰ ਦੇ ਬਾਰੇ ਨਹੀਂ ਜਾਣ ਸਕਦੇ ਵੀ ਕਿਹੜੀ ਤਾਰੀਖ ਨੂੰ ਕਿਹੜੇ ਦਿਨ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਨਾ ਕੋਈ ਇਹ ਦੱਸ ਸਕਦਾ ਹੈ ਵੀ ਕਿਹੜੀ ਰੁੱਤ ਵਿੱਚ, ਕਿਉਂਕਿ 6 ਰੁੱਤਾਂ ਮੰਨੀਆਂ ਨੇ। ਉਹਨਾਂ 6 ਰੁੱਤਾਂ ਵਿੱਚੋਂ ਕਿਹੜੀ ਰੁੱਤ ਸੀ ਜਦੋਂ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ, ਅਤੇ ਮਹੀਨਾ ਕਿਹੜਾ ਸੀ? 12 ਮਹੀਨੇ ਨੇ। ਉਹਨਾਂ ਮਹੀਨਿਆਂ ਵਿੱਚੋਂ ਕੋਈ ਮਹੀਨਾ ਨਹੀਂ ਦੱਸ ਸਕਦਾ। ਇਸ ਲਈ ਜਦੋਂ ਉਹ ਕਰਤਾ ਪੁਰਖ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਦਾ ਹੈ, ਇਹਦੇ ਬਾਰੇ ਉਹ ਆਪ ਹੀ ਭਲੀ ਭਾਂਤ ਜਾਣਦਾ, ਹੋਰ ਕਿਸੇ ਨੂੰ ਉਹਦੇ ਬਾਰੇ ਭੇਤ ਨਹੀਂ ਲੱਗ ਸਕਦਾ। ਠੀਕ ਹੈ, ਸਾਇੰਸਦਾਨ ਆਪਣੀਆਂ ਟੋਹਾਂ 'ਤੇ ਲਾ ਰਹੇ ਨੇ ਵੀ ਸਾਨੂੰ ਪਤਾ ਲੱਗ ਜਾਵੇ ਧਰਤੀ ਕਦੋਂ ਬਣੀ ਹੈ, ਸੂਰਜ ਕਦੋਂ ਬਣਿਆ, ਪਰ ਇਹ ਕਿਵੇਂ ਇਸ ਗੱਲ ਨੂੰ ਜਾਣ ਸਕਣਗੇ? ਇਸ ਲਈ ਇਹ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਮੌਜ ਹੈ, ਜਾਂ ਤਿਸ ਪਾਵੈ ਤਾਂ ਸ੍ਰਿਸ਼ਟ ਉਪਾਏ। ਜਦੋਂ ਉਸ ਨੂੰ ਪਾਉਂਦਾ ਹੈ ਤਾਂ ਉਸ ਵੇਲੇ ਉਹ ਸ੍ਰਿਸ਼ਟੀ ਪੈਦਾ ਕਰਦਾ ਹੈ।
ਆਪਣੇ ਭਾਣੇ ਲਈ ਸਮਾਏ,
ਲੋ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦਾ ਆਪਣਾ ਭਾਣਾ ਹੁੰਦਾ ਹੈ, ਭਾਵ ਉਹਦਾ ਆਪਣਾ ਫੁਰਨਾ ਹੁੰਦਾ ਹੈ, ਲਏ ਸਮਾਏ, ਫਿਰ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਹੀ ਸਮਾ ਲੈਂਦਾ, ਆਪਣੇ ਵਿੱਚ ਹੀ ਲੈ ਕਰ ਲੈਂਦਾ ਹੈ।
ਤੁਮ ਤੇ ਭਿੰਨ ਨਹੀਂ ਕਿਛ ਹੋਏ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਵੀ ਤੁਹਾਡੇ ਨਾਲੋਂ ਭਿੰਨ ਹੋਰ ਤੇ ਕੁਛ ਹੋ ਹੀ ਨਹੀਂ ਸਕਦਾ, ਭਾਵ ਤੁਹਾਡੀ ਮਰਜ਼ੀ ਤੋਂ ਬਿਨਾਂ, ਤੁਹਾਡੀ ਆਗਿਆ ਤੋਂ ਬਿਨਾਂ, ਤੁਹਾਡੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ।
ਆਪਣ ਸੂਤ ਸਭ ਜਗਤ ਪਰੋਏ,
ਤੁਸੀਂ ਆਪਣੇ ਹੁਕਮ ਦੇ ਸੂਤ ਵਿੱਚ ਅਥਵਾ ਆਪਣੀ ਚੇਤਨ ਸੱਤਾ ਦੇ ਸੂਤ ਵਿੱਚ ਸਾਰੇ ਸੰਸਾਰ ਨੂੰ ਪਰੋਇਆ ਹੋਇਆ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਸਰਵ ਵਿਆਪਕ ਹੈ। ਸਰਵ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਉਹ ਵਾਹਿਗੁਰੂ ਪਰਮੇਸ਼ਰ ਕਿੱਥੇ ਕਿੱਥੇ ਵਸ ਰਿਹਾ ਹੈ, ਸਤਿਗੁਰੂ ਮਹਾਰਾਜ ਨੇ ਅੱਗੇ ਚੱਲ ਕੇ ਲਿਖਿਆ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਕੋਈ ਐਸੀ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਆਪਣੇ ਸੂਤ ਵਿੱਚ ਪਰੋਇਆ ਹੋਇਆ ਹੈ।
ਜਾ ਕੋ ਪ੍ਰਭ ਜੀਉ ਆਪ ਬੁਝਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਜੀ ਜਿਸ ਮਨੁੱਖ ਨੂੰ ਆਪ ਬੁਝਾਏ ਵੀ ਆਪਣੇ ਗਿਆਨ ਦੀ ਆਪਣੇ ਨਾਮ ਦੀ ਸੋਝੀ ਬਖਸ਼ਿਸ਼ ਕਰ ਦਿੰਦੇ ਹਨ।
ਸੱਚ ਨਾਮ ਸੋਈ ਜਨ ਪਾਏ,
ਤੇ ਉਹੀ ਪਾਈ ਸਤਿਗੁਰੂ ਦੇ ਪਾਸ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਪ੍ਰਾਪਤ ਕਰਦਾ ਹੈ, ਜਿਸ ਨੂੰ ਵਾਹਿਗੁਰੂ ਨਾਮ ਦੀ ਮਹਿਮਾ, ਨਾਮ ਦੀ ਕਦਰੋ ਕੀਮਤ ਸਮਝਾ ਦੇਵੇ, ਤੇ ਫਿਰ ਉਹੀ ਗੁਰੂ ਵਾਲਾ ਹੋ ਕੇ ਉਹ ਸੱਚੇ ਨਾਮ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ।
ਸੋ ਸਮਦਰਸੀ ਤਤ ਕਾ ਬੇਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਸਮਦਰਸੀ ਸਮਦ੍ਰਿਸ਼ਟੀ ਵਾਲਾ ਹੋ ਜਾਂਦਾ ਹੈ। ਭਾਈ ਘਨੱਈਏ ਵਾਂਗ ਉਹਨੂੰ ਸਾਰਿਆਂ ਵਿੱਚ ਹੀ ਰੱਬ ਦੀ ਜੋਤ ਦੇ ਦੀਦਾਰ ਹੁੰਦੇ ਨੇ, ਤੇ ਤਤ ਕਾ ਬੇਤਾ ਜਿਹੜਾ ਅਸਲੀ ਸੰਸਾਰ ਦਾ ਤਤ ਹੈ ਤੇ ਸਾਡੇ ਸਰੀਰ ਦਾ ਤਤ ਹੈ, ਉਹਨੂੰ ਉਹ ਜਾਣ ਲੈਂਦੇ। ਸਾਡੇ ਸਰੀਰ ਦਾ ਤਤ ਕੀ ਹੈ? ਸਾਡੇ ਸਰੀਰ ਦਾ ਤਤ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਤੇ ਸੰਸਾਰ ਦਾ ਤੱਤ ਉਹ ਵਾਹਿਗੁਰੂ ਪਰਮੇਸ਼ਰ ਦੀ ਵਿਆਪਕ ਜੋਤ ਹੈ। ਇਉਂ ਉਸ ਵਾਹਿਗੁਰੂ ਦੀ ਕਿਰਪਾ ਨਾਲ ਤੱਤ ਦਾ ਵੀ ਬੇਤਾ ਜਾਣਕਾਰ ਹੋ ਜਾਂਦਾ ਹੈ।
ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਮਹਾਂਪੁਰਖ ਸਾਰੀ ਸ੍ਰਿਸ਼ਟੀ ਦਾ ਜੇਤਾ ਦਾ ਅਰਥ ਹੈ ਜੇਤੂ ਭਲਵਾਨ ਬਣ ਜਾਂਦਾ, ਭਾਵ ਜਿਹੜਾ ਤੱਤ ਨੂੰ ਜਾਣ ਲਵੇ ਤੇ ਸਮ ਦ੍ਰਿਸ਼ਟੀ ਨੂੰ ਪ੍ਰਾਪਤ ਕਰ ਲਵੇ, ਫਿਰ ਉਹ ਸਾਰੀ ਸ੍ਰਿਸ਼ਟੀ ਦਾ ਜੇਤਾ ਦਾ ਅਰਥ ਵੀ ਜਿੱਤਣ ਵਾਲਾ ਹੋ ਜਾਂਦਾ ਹੈ। ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਵਿੱਚ ਇੱਕ ਸੰਕੇਤ ਦਿੱਤਾ ਹੈ, ਮਨ ਜੀਤਾ ਜਗ ਜੀਤ। ਜਿਹੜਾ ਆਪਣੇ ਮਨ ਨੂੰ ਜਿੱਤ ਲਵੇ ਉਹ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ। ਇਸ ਢੰਗ ਦੇ ਨਾਲ ਉਸ ਮਹਾਂਪੁਰਖ ਨੇ ਆਪਣੇ ਮਨ ਨੂੰ ਜਿੱਤਿਆ ਹੈ ਤੇ ਸਾਰੀ ਸ੍ਰਿਸ਼ਟੀ ਦਾ ਜੇਤੂ ਹੋ ਗਿਆ ਹੈ।
ਜੀ ਜੰਤਰ ਸਭ ਤਾ ਕਹਿ ਹਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਬਿਆਨ ਕਰਦੇ ਹਨ। ਜਿਤਨੇ ਵੀ ਜੀਵ ਜੰਤਰ ਨੇ, ਇਹਦਾ ਮਤਲਬ ਸੂਖਮ ਤੇ ਅਸੂਲ ਜਿਤਨੇ ਵੀ ਜੀਵ ਨੇ, ਪਸ਼ੂ ਪੰਛੀ ਨੇ ਤੇ ਹੋਰ ਦਰਿੰਦੇ ਪਰਿੰਦੇ ਨੇ, ਸਭ ਤਾਂ ਕਹਿ ਹੱਥ, ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਨੇ। ਨੱਕ ਨੱਥ ਖਸਮ ਹੱਥ ਕਿਰ ਧੱਕੇ ਦੇ, ਜਿੰਨੇ ਵੀ ਜੀਵ ਜੰਤ ਨੇ ਸਭ ਦੀ ਲਗਾਮ ਸਭ ਦੀ ਨਕੇਲ ਵਾਹਿਗੁਰੂ ਦੇ ਹੱਥ ਵਿੱਚ ਫੜੀ ਹੋਈ ਹੈ।
ਦੀਨ ਦਿਆਲ ਅਨਾਥ ਕੋ ਨਾਥ।
ਉਹ ਅਕਾਲ ਪੁਰਖ ਵਾਹਿਗੁਰੂ ਦੀਨਾਂ ਤੇ ਗਰੀਬਾਂ ਤੇ ਦਿਆਲੂ ਹੋਣ ਵਾਲਾ ਹੈ ਤੇ ਅਨਾਥ ਕੋ ਨਾਥ, ਅਨਾਥ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਉਹਨਾਂ ਦਾ ਵੀ ਨਾਥ ਸਵਾਮੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਜਿਸ ਰਾਖੈ ਤਿਸ ਕੋਈ ਨਾ ਮਾਰੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਇਹ ਵੀ ਭਰਮ ਦੂਰ ਕਰਦੇ ਹਨ ਵੀ ਇਸ ਜੀਵ ਨੂੰ ਮਾਰਨ ਵਾਲਾ ਤੇ ਰੱਖਣ ਵਾਲਾ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਹੋਰ ਨਹੀਂ ਹੈ। ਹਜ਼ੂਰ ਕਹਿੰਦੇ ਜਿਸ ਨੂੰ ਵਾਹਿਗੁਰੂ ਰੱਖਦਾ ਹੈ ਤਿਸ ਕੋਈ ਨਾ ਮਾਰੈ, ਉਸ ਨੂੰ ਕੋਈ ਵੀ ਨਹੀਂ ਮਾਰ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿਸ ਦਾ ਵਾਹਿਗੁਰੂ ਪਰਮੇਸ਼ਰ ਆਪ ਰਖਵਾਲਾ ਹੋ ਜਾਂਦਾ ਉਹਨੂੰ ਕੋਈ ਦੁਨੀਆਂ ਦੀ ਤਾਕਤ ਮਾਰ ਨਹੀਂ ਸਕਦੀ। ਇਹ ਤੇ ਪ੍ਰਤੱਖ ਵੀ ਹੈ। ਦੇਖ ਲਓ ਕਈ ਐਸੇ ਵੀ ਮਨੁੱਖ ਨੇ ਵੀ ਜਿਨ੍ਹਾਂ ਨੂੰ ਮਾਰਨ ਦੇ ਲਈ ਭਰਪੂਰ ਕੋਸ਼ਾਂ ਨੇ, ਪਰ ਉਹ ਫਿਰ ਵੀ ਜਿਉਂਦੇ ਤੁਰੇ ਫਿਰਦੇ ਨੇ ਜਿੰਨਾ ਚਿਰ ਤੱਕ ਵਾਹਿਗੁਰੂ ਦਾ ਹੁਕਮ ਨਹੀਂ। ਕਿਉਂਕਿ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਦੇਸ਼ ਕਾਲ ਵਸਤੂ ਤਿੰਨ ਚੀਜ਼ਾਂ ਨੇ, ਜਿੰਨਾ ਚਿਰ ਤੱਕ ਇਹ ਤਿੰਨੇ ਇਕੱਠੀਆਂ ਨਹੀਂ ਹੁੰਦੀਆਂ। ਦੇਸ਼ ਦਾ ਅਰਥ ਹੈ ਉਹ ਅਸਥਾਨ ਜਿੱਥੇ ਮੌਤ ਨੇ ਆਉਣਾ ਹੋਵੇ, ਤੇ ਕਾਲ ਉਹ ਟਾਈਮ ਜਿਹੜੇ ਸਮੇਂ ਤੇ ਮੌਤ ਨੇ ਵਾਪਰਨਾ ਹੋਵੇ, ਤੇ ਵਸਤੂ ਜਿਸ ਕਾਰਨ ਮੌਤ ਨੇ ਵਾਪਰਨਾ ਹੋਵੇ, ਤੇ ਜਿੰਨਾ ਚਿਰ ਤੱਕ ਇਹ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਤੇ ਉਨਾ ਚਿਰ ਕੋਈ ਦੁਨੀਆਂ ਦੀ ਤਾਕਤ ਮਾਰ ਨਹੀਂ ਸਕਦੀ। ਇੱਕ ਅਟਲ ਸੱਚਾਈ ਹੈ। ਮਨੁੱਖ ਆਪਣੇ ਪੈ ਭਰਮ ਦੇ ਵਿੱਚ ਚਾਹੇ ਕੁਝ ਵੀ ਸੋਚੀ ਜਾ ਰਿਹਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਵਾਹਿਗੁਰੂ ਰੱਖਦਾ ਹੈ ਉਸ ਨੂੰ ਕੋਈ ਵੀ ਨਹੀਂ ਮਾਰ ਸਕਦਾ।
ਸੋ ਮੂਆ ਜਿਸ ਮਨੋਂ ਵਿਸਾਰੈ।
ਲੋ ਦੂਜੇ ਪਾਸੇ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਮਨ ਤੋਂ ਵਿਸਾਰ ਦੇਵੇ ਤੇ ਉਹ ਸਮਝ ਲਓ ਮਰਿਆ ਹੋਇਆ ਹੀ ਹੈ। ਭਾਵ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਮਨ ਤੋਂ ਭੁਲਾ ਦੇਵੇ, ਭਾਵ ਜੀ ਦੇ ਮਨ ਦੇ ਵਿੱਚੋਂ ਵਾਹਿਗੁਰੂ ਦਾ ਪੈ ਤੇ ਪਾਉ ਪ੍ਰੀਤ ਤੇ ਪ੍ਰਤੀਤ ਅਲੋਪ ਹੋ ਜਾਂਦੀ ਹੈ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਵੱਲੋਂ ਵਿਸਰ ਜਾਂਦਾ ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਵੱਲੋਂ ਪਰਮੇਸ਼ਰ ਦੇ ਮਨ ਤੋਂ ਵਿਸਰ ਗਿਆ ਉਹ ਸਮਝ ਲਓ ਮਰਿਆ ਹੀ ਮਰਿਆ ਹੈ। ਭਾਵ ਜਿਨ੍ਹਾਂ ਦਾ ਖਿਆਲ ਵਾਹਿਗੁਰੂ ਪਰਮੇਸ਼ਰ ਦੇ ਮਨ ਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਫਿਰ ਉਹ ਹਮੇਸ਼ਾ ਲਈ ਮੁਰਦਾ ਕਰਾਰ ਦਿੱਤਾ ਜਾਂਦਾ ਹੈ।
ਜਿਸ ਤਜ ਅਵਰ ਕਹਾ ਕੋ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਨੂੰ ਛੱਡ ਕੇ ਤੁਸੀਂ ਦੱਸੋ ਹੋਰ ਕਿੱਥੇ ਜਾ ਸਕਦੇ ਹੋ, ਉਸ ਤੋਂ ਬਿਨਾਂ ਹੋਰ ਕੋਈ ਜਗ੍ਹਾ ਵੀ ਤੇ ਨਹੀਂ ਹੈ।
ਸਭ ਸਿਰ ਏਕ ਨਿਰੰਜਨ ਰਾਏ।
ਕਿਉਂਕਿ ਸਾਰਿਆਂ ਦੇ ਸਿਰ ਉੱਤੇ ਮਾਲਕ ਤਾਂ ਇੱਕ ਸ਼ੁੱਧ ਸਰੂਪ ਪਾਤਸ਼ਾਹ ਅਕਾਲ ਪੁਰਖ ਹੀ ਹੈ। ਰਾਜਨ ਕੋ ਰਾਜ, ਮਹਾਰਾਜਨ ਕੋ ਰਾਜ ਹੈ, ਤੁਸੀਂ ਐਸੇ ਦੀਨ ਦੁਨੀਆਂ ਦੇ ਮਾਲਕ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸਵਾਮੀ ਨੂੰ ਛੱਡ ਕੇ ਹੋਰ ਕਿੱਥੇ ਜਾਓਗੇ?
ਜੀਅ ਕੀ ਜੁਗਤ ਜਾ ਕੇ ਸਭ ਹਾਥ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜੀਵ ਦੀ ਜੁਗਤੀ ਜਿਸ ਵਾਹਿਗੁਰੂ ਦੇ ਹੱਥ ਵਿੱਚ ਹੈ, ਭਾਵ ਜਿੰਨੇ ਪਸ਼ੂ ਪੰਛੀ ਨੇ ਉਹ ਕਿਹੜੀ ਹਾਲਤ ਵਿੱਚ ਰਹਿੰਦੇ ਨੇ, ਕੀ ਖਾਂਦੇ ਨੇ, ਕੀ ਪੀਂਦੇ ਨੇ, ਕਿਸ ਹਾਲਤ ਵਿੱਚ ਵਿਚਰਦੇ ਨੇ, ਇਹ ਸਾਰੀ ਜੁਗਤ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ।
ਅੰਤਰ ਬਾਹਰ ਜਾਨਹੁ ਸਾਥ,
ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਵੀ ਤੇ ਬਾਹਰ ਸਭ ਥਾਵਾਂ ਤੇ ਵਸ ਰਿਹਾ ਹੈ, ਇਸ ਲਈ ਜਾਨਹੁ ਸਾਥ ਉਹਨੂੰ ਹਮੇਸ਼ਾ ਲਈ ਆਪਣੇ ਅੰਗ ਸੰਗ ਸਮਝੋ।
ਗੁਣ ਨਿਧਾਨ ਬੇਅੰਤ ਅਪਾਰ,
ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ ਤੇ ਬੇਅੰਤ ਸ਼ਕਤੀਆਂ ਦਾ ਮਾਲਕ ਤੇ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਨਾਨਕ ਦਾਸ ਸਦਾ ਬਲਿਹਾਰ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਨਾ ਹਾਂ।
ਪੂਰਨ ਪੂਰ ਰਹੀ ਦਇਆਲ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਦਇਆਲ ਦਇਆ ਦੇ ਕਰ ਵਾਹਿਗੁਰੂ ਜੀ ਉਹ ਸਭ ਥਾਵਾਂ ਤੇ ਪਰਿਪੂਰਨ ਹੋ ਰਹੇ ਹਨ।
ਸਭ ਉਪਰ ਹੋਵਤ ਕਿਰਪਾਲ,
ਅਥਵਾ ਪੂਰਨ ਨੂੰ ਦਿਆਲ ਦੇ ਨਾਲ ਜੋੜ ਕੇ, ਜੋ ਪੂਰਨ ਦਿਆਲੂ ਸਰੂਪ ਵਾਹਿਗੁਰੂ ਜੀ ਨੇ ਸਭ ਥਾਵਾਂ ਦੇ ਵਿੱਚ ਪੂਰ ਰਹੇ, ਉਹ ਵਿਆਪਕ ਹੋ ਰਹੇ ਨੇ, ਸਭ ਉਪਰ ਹੋਵਤ ਕਿਰਪਾਲ, ਤੇ ਫਿਰ ਵਾਹਿਗੁਰੂ ਪਰਮੇਸ਼ਰ ਜੀ ਬੜੇ ਦਿਆਲੂ ਕਿਰਪਾਲੂ ਨੇ ਤੇ ਸਭ ਦੇ ਉੱਤੇ ਹਮੇਸ਼ਾ ਲਈ ਪ੍ਰਸੰਨ ਹੋਣ ਵਾਲੇ ਹਨ।
ਆਪਣੇ ਕਰਤਵ ਜਾਣੈ ਆਪ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਆਪਣੇ ਕਰਤਵਾਂ ਨੂੰ, ਜੋ ਉਸ ਵਾਹਿਗੁਰੂ ਦੇ ਆਪਣੇ ਕਰਤਵ ਨੇ ਵੀ ਸ੍ਰਿਸ਼ਟੀ ਨੂੰ ਪੈਦਾ ਕਰਨਾ, ਪਾਲਣਾ ਕਰਨੀ, ਫਿਰ ਉਹਨੂੰ ਨਾਸ ਕਰਨਾ, ਇਹ ਵਾਹਿਗੁਰੂ ਦੇ ਕਰਤਵ ਨੇ, ਉਹਨਾਂ ਨੂੰ ਉਹ ਆਪ ਹੀ ਜਾਣਦਾ ਹੈ।
ਅੰਤਰਜਾਮੀ ਰਹਿਓ ਵਿਆਪ,
ਕਿਉਂਕਿ ਉਹ ਵਾਹਿਗੁਰੂ ਅੰਤਰਜਾਮੀ ਹੈ ਤੇ ਰਹਿਓ ਵਿਆਪ, ਸਭ ਥਾਵਾਂ ਤੇ ਵਿਆਪ ਰਿਹਾ ਹੈ, ਭਾਵ ਸਭ ਥਾਵਾਂ ਤੇ ਵਸ ਰਿਹਾ ਹੈ।
ਪ੍ਰਤਪਾਲੈ ਜੀਵਨ ਬਹੁ ਭਾਂਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਬਹੁ ਭਾਂਤ ਦਾ ਅਰਥ ਹੈ ਬਹੁਤ ਤਰੀਕਿਆਂ ਨਾਲ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਆ ਦੇਖ ਲਓ ਕਿੱਥੇ ਕਿੱਥੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ ਤੇ ਕਿਵੇਂ ਕਿਵੇਂ ਉਹਨਾਂ ਦੀ ਉਹ ਪਾਲਣਾ ਕਰ ਰਿਹਾ ਹੈ। 42 ਲੱਖ ਜੀਵ ਜਲਮੈ ਹੋਤੇ, 42 ਲੱਖ ਕਿਸਮ ਦੇ ਜੀਵ ਪਾਣੀ ਵਿੱਚ ਨੇ, ਸਮੁੰਦਰ ਵਿੱਚ ਨੇ, ਵੇਖ ਲਓ ਉੱਥੇ ਕਿਵੇਂ ਉਹਨਾਂ ਦੀ ਰੱਖਿਆ ਕਰਦਾ ਹੈ, ਕਿਵੇਂ ਉਹਨਾਂ ਨੂੰ ਉੱਥੇ ਖਾਣ ਲਈ ਵਾਹਿਗੁਰੂ ਦਿੰਦਾ ਹੈ। ਤੇ ਹੁਣ ਵੇਖ ਲਓ ਕਈ ਪੱਥਰਾਂ ਵਿੱਚ ਵੀ ਕੀੜੇ ਨੇ, ਸੈਲ ਪੱਥਰ ਮੈਂ ਜਾਂਦੇ ਉਪਾਏ ਤਾਂ ਕਿ ਰਿਜਕ ਆਗਿਆ ਕਰ ਧਰਿਆ, ਤੇ ਉੱਥੇ ਵੀ ਵਾਹਿਗੁਰੂ ਉਹਨਾਂ ਨੂੰ ਖੁਰਾਕ ਅਪਣਾਉਂਦਾ ਹੈ। ਪ੍ਰਤਪਾਲਾ ਜੀਵਨ ਬਹੁ ਪਾਤ, ਆ ਦੇਖ ਲਓ ਆ ਪਸ਼ੂ ਪੰਛੀ ਨੇ ਕਿਵੇਂ ਕਿਵੇਂ ਉਹਨਾਂ ਦੀ ਪਾਲਣਾ ਹੋ ਰਹੀ ਹੈ। ਜਿਹੜਾ ਇਨਸਾਨੀ ਬਾਲਕ ਹੈ ਉਹ ਤੇ ਮਾਤਾ ਦਾ ਦੁੱਧ ਚੁੰਘਦਾ ਹੈ ਔਰ ਉਹਦੇ ਲਈ ਹੋਰ ਵੀ ਕਈ ਤਰ੍ਹਾਂ ਦੇ ਪਦਾਰਥ ਛਕਣ ਵਾਸਤੇ ਬਣੇ ਹੋਏ ਨੇ, ਪਰ ਜਿਹੜੇ ਦੂਸਰੇ ਪਸ਼ੂ ਪੰਛੀ ਨੇ ਤੇ ਉਹਨਾਂ ਦੀ ਕਿਵੇਂ ਵਾਹਿਗੁਰੂ ਪਾਲਣਾ ਕਰ ਰਿਹਾ ਹੈ। ਇਸ ਲਈ ਉਹ ਵਾਹਿਗੁਰੂ ਦਾਤਾ ਬੇਅੰਤ ਹੈ, ਪ੍ਰਤ ਪਾਲੈ ਜੀਵਨ ਬਹੁ ਪਾਂਤ, ਬਹੁਤ ਤਰੀਕਿਆਂ ਨਾਲ ਸਾਰੇ ਜੀਵਾਂ ਦੀ ਪਾਲਣਾ ਕਰ ਰਿਹਾ ਹੈ।
ਜੋ ਜੋ ਰਚਿਓ ਸੋ ਤਿਸਹਿ ਧਿਆਤ,
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਜਿਹੜਾ ਵੀ ਜੀਵ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਹੈ, ਪੈਦਾ ਕੀਤਾ ਹੈ, ਉਹ ਉਸੇ ਮਾਲਕ ਨੂੰ ਧਿਆ ਰਿਹਾ ਹੈ, ਉਸੇ ਨੂੰ ਯਾਦ ਕਰ ਰਿਹਾ ਹੈ।
ਜਿਸ ਭਾਵੈ ਤਿਸ ਲੈ ਮਿਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਪਾਉਂਦਾ ਹੈ ਤੇ ਉਸੇ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ। ਇਹਦਾ ਮਤਲਬ ਇਹ ਹੈ ਕੋਈ ਮਨੁੱਖ ਆਪਣੇ ਜ਼ੋਰ ਨਾਲ, ਆਪਣੀ ਅਕਲ ਦੇ ਨਾਲ ਜਾਂ ਕਿਸੇ ਆਪਣੇ ਹੱਠ ਦੇ ਨਾਲ, ਕਿਸੇ ਵੀ ਹੀਲੇ ਵਸੀਲੇ ਦੇ ਨਾਲ ਕੋਈ ਰੱਬ ਨੂੰ ਮਿਲ ਨਹੀਂ ਸਕਦਾ। ਹਾਂ, ਜਿਸ ਨੂੰ ਭਾਵੇ ਵਾਹਿਗੁਰੂ ਆਪ ਉਸਨੂੰ ਆਪਣੇ ਨਾਲ ਮਿਲਾਉਂਦਾ ਹੈ।
ਭਗਤ ਕਹੇ ਹਰ ਕੇ ਗੁਣ ਗਾਏ,
ਤੇ ਜਿਸ ਨੂੰ ਫਿਰ ਉਹ ਮਿਲਾਉਣਾ ਚਾਹੁੰਦਾ ਹੈ ਤੇ ਫਿਰ ਭਗਤ ਕਰੇ ਹੈ, ਉਹ ਫਿਰ ਭਗਤੀ ਕਰਦੇ ਨੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਜਿਹੜੇ ਗੁਰਸਿੱਖ ਮਾਈ ਭਾਈ ਭਗਤੀ ਕਰਦੇ ਹਨ ਤੇ ਵਾਹਿਗੁਰੂ ਦੇ ਗੁਣਾਂ ਦੀ ਸਿਫਤ ਸਲਾਹ ਕਰਦੇ ਨੇ, ਫਿਰ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਮਨ ਅੰਤਰ ਵਿਸ਼ਵਾਸ ਕਰ ਮਾਨਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਪੂਰਨ ਵਿਸ਼ਵਾਸ ਭਰੋਸਾ ਕਰਕੇ ਆਪਣੇ ਮਨ ਅੰਦਰ ਮਾਨਿਆ, ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਤੇ ਨਿਸ਼ਚਾ ਕੀਤਾ ਹੈ।
ਕਰਨ ਹਾਰ ਨਾਨਕ ਇੱਕ ਜਾਣਿਆ।
ਹਾਂ, ਅਸਾਂ ਤੇ ਕਰਨ ਹਾਰ ਉਸ ਪਰਮ ਪਿਤਾ ਨੂੰ ਅਸਲੀ ਕਰਨ ਕਾਰਨ ਸਰੂਪ ਕਰਕੇ ਉਸ ਇੱਕ ਵਾਹਿਗੁਰੂ ਨੂੰ ਜਾਣਿਆ ਹੈ, ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਨੂੰ ਪੈਦਾ ਕਰਨ ਵਾਲਾ ਹੈ। ਸਾਰਾ ਸੰਸਾਰ ਵੀ ਉਸਨੇ ਪੈਦਾ ਕੀਤਾ ਹੈ, ਅਸੀਂ ਤਾਂ ਸਿਰਫ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਜਾਣਿਆ ਹੈ।
ਜਨ ਲਾਗਾ ਹਰ ਇੱਕੈ ਨਾਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਵਾਹਿਗੁਰੂ ਦਾ ਜਨ ਦਾਸ ਹੈ, ਉਹਦੀ ਕਿਹੋ ਜਿਹੀ ਅਵਸਥਾ ਹੁੰਦੀ ਹੈ, ਉਹਦੀ ਕਿਹੋ ਜਿਹੀ ਰਹਿਣੀ ਬਹਿਣੀ ਹੁੰਦੀ ਹੈ, ਉਹਦੇ ਬਾਰੇ ਕੁਛ ਚਾਨਣਾ ਪਾਉਣ ਲੱਗੇ ਹਨ। ਜਨ ਲਾਗਾ ਹਰ ਏਕਾ ਨਾਏ। ਹਜ਼ੂਰ ਕਹਿੰਦੇ ਜਿਹੜਾ ਵਾਹਿਗੁਰੂ ਦਾ ਜਨ ਦਾਸ ਬਣ ਗਿਆ ਤੇ ਫਿਰ ਉਹ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਲੱਗਿਆ ਰਹਿੰਦਾ। ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕਹਿ ਸਦਕਾਮ। ਜਿਹੜੇ ਵਾਹਿਗੁਰੂ ਦੇ ਜਨ ਨੇ ਉਹਨਾਂ ਦਾ ਕੰਮ ਇੱਕੋ ਹੀ ਹੁੰਦਾ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ।
ਤਿਸ ਕੀ ਆਸ ਨਾ ਬਿਰਥੀ ਜਾਏ।
ਲੋ, ਹਜ਼ੂਰ ਕਹਿੰਦੇ ਨੇ ਜਿਹੜਾ ਜਨ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਿਆ ਫਿਰ ਉਹਦੀ ਆਸ ਕਦੇ ਬਿਰਥੀ ਦਾ ਅਰਥ ਹੈ ਵੀ ਨਿਸਫਲ ਨਹੀਂ ਜਾਂਦੀ। ਜੋ ਵੀ ਉਹਦੇ ਮਨ ਦੀ ਇੱਛਾ ਹੈ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪੂਰੀ ਕਰਦਾ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਲਿਖਿਆ ਹੋਇਆ, ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ। ਜੀਵ ਦੀਆਂ ਸਾਰੀਆਂ ਇੱਛਾ ਵਾਹਿਗੁਰੂ ਪੂਰਨ ਕਰਦਾ ਹੈ।
ਸੇਵਕ ਕਉ ਸੇਵਾ ਬਨ ਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਅਸਲੀ ਵਾਹਿਗੁਰੂ ਦਾ ਸੇਵਕ ਬਣਿਆ ਹੈ ਉਸ ਸੇਵਕ ਨੂੰ ਹੀ ਸੇਵਾ ਬਣ ਆਈ, ਸੇਵਾ ਕਰਨੀ ਬਣ ਆਈ ਹੈ। ਇਹਦਾ ਮਤਲਬ ਇਹ ਹੈ ਜਿਹੜਾ ਮਨੋ ਤਨੋ ਵਾਹਿਗੁਰੂ ਦਾ ਸੇਵਕ ਬਣਦਾ ਹੈ ਤੇ ਫਿਰ ਵਾਹਿਗੁਰੂ ਦੀ ਸੇਵਾ ਵੀ ਉਸੇ ਨੂੰ ਪ੍ਰਾਪਤ ਹੋਈ ਹੈ।
ਹੁਕਮ ਬੂਝ ਪਰਮ ਪਦ ਪਾਏ।
ਤੇ ਸੇਵਕ ਬਣਨ ਦੇ ਲਈ ਇਹ ਜ਼ਰੂਰੀ ਹੈ ਵੀ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ, ਤੇ ਜਿਹੜਾ ਸੇਵਕ ਬਣ ਜਾਂਦਾ ਹੈ ਤੇ ਫਿਰ ਉਹ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਭਾਵ ਪੂਰੀ ਤਰ੍ਹਾਂ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਪਰਮ ਪਦ ਪਾਏ, ਉਹ ਪਰਮ ਪਦ ਸਭ ਤੋਂ ਉੱਚੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਸਭ ਤੋਂ ਉੱਚੀ ਪਦਵੀ ਕਿਹੜੀ ਹੈ? ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਜਾਂ ਤੇ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਥਿਰ ਰਹਿੰਦਾ ਹੈ ਤੇ ਜਾਂ ਉਹਦਾ ਸੇਵਕ ਉਹਦਾ ਰੂਪ ਹੋ ਕੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਉਹ ਹਮੇਸ਼ਾ ਲਈ ਸਥਿਰ ਤੇ ਅਮਰ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਵੀ ਉਹ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਉਸ ਪਰਮ ਪਦਵੀ ਨੂੰ, ਅਵਨਾਸ਼ੀ ਪਦਵੀ ਨੂੰ, ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਇਸ ਤੇ ਉਪਰ ਨਹੀਂ ਵਿਚਾਰ।
ਲੋ, ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਗੱਲ ਤੋਂ ਉੱਤੇ ਹੋਰ ਕੋਈ ਵਿਚਾਰ ਨਹੀਂ ਹੋ ਸਕਦੀ, ਕੋਈ ਇਸ ਤੋਂ ਉੱਪਰ ਕੋਈ ਨਾ ਕੋਈ ਸਿਧਾਂਤ, ਕੋਈ ਹੋਰ ਫਲਸਫਾ ਵੀ ਨਹੀਂ ਹੋ ਸਕਦਾ।
ਜਾ ਕੇ ਮਨ ਬਸਿਆ ਨਿਰੰਕਾਰ।
ਲੋ, ਜਿਹਦੇ ਮਨ ਦੇ ਵਿੱਚ ਉਹ ਨਿਰੰਕਾਰ ਵਸ ਗਿਆ ਹੈ ਨਾ, ਤੇ ਫਿਰ ਉਹ ਨਿਰੰਕਾਰ ਦਾ ਹੀ ਰੂਪ ਹੋ ਜਾਂਦਾ, ਉਹਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ।
ਬੰਧਨ ਤੋਰ ਭਏ ਨਿਰਵੈਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਤੇ ਫਿਰ ਉਹ ਸਾਰੇ ਮੋਹ ਮਾਇਆ ਦੇ ਬੰਧਨ ਤੋੜ ਕੇ ਭਏ ਨਿਰਵੈਰ, ਉਹ ਵੈਰ ਭਾਵ ਤੋਂ ਵੀ ਰਹਿਤ ਹੋ ਗਏ ਹਨ।
ਅਨਦਿਨ ਪੂਜਾ ਹੈ ਗੁਰ ਕੇ ਪੈਰ।
ਭਾਵ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਵੈਰ ਵਿਰੋਧ ਰਹਿੰਦਾ ਹੀ ਨਹੀਂ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਗੁਰਮੁਖ ਵੈਰ ਵਿਰੋਧ ਗੁਵਾਵੇ, ਗੁਰਮੁਖ ਸਗਲੀ ਗੰਤ ਮਿਟਾਵੇ। ਜੇ ਕੋਈ ਗੁਰਮੁਖਾਂ ਦੇ ਨਾਲ ਕਿਸੇ ਸਮੇਂ ਵਕਤੀ ਤੌਰ ਤੇ ਕੋਈ ਵੈਰ ਵਿਰੋਧ ਹੋ ਵੀ ਜਾਂਦਾ ਨਾ, ਤੇ ਫਿਰ ਉਹ ਪਾਣੀ ਦੀ ਲੀਕ ਵਾਂਗੂ ਹੀ ਹੁੰਦਾ। ਪਾਣੀ ਦੇ ਵਿੱਚ ਲੀਕ ਇੱਕ ਵਾਰੀ ਖਿੱਚ ਦਿਓ ਤੇ ਉਸੇ ਵੇਲੇ ਮਿਟ ਜਾਂਦੀ। ਇਸੇ ਤਰ੍ਹਾਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਉਹ ਵੈਰ ਵਿਰੋਧ ਭਾਵ ਨਹੀਂ ਰਹਿੰਦਾ। ਇਹੀ ਤਾਂ ਉਹਨਾਂ ਦੀ ਵੱਡੀ ਸਿਫਤ ਹੈ। ਜਿਹੜੇ ਸੰਸਾਰੀ ਬੰਦੇ ਨੇ ਜਦੋਂ ਇੱਕ ਵਾਰੀ ਕਿਸੇ ਨਾਲ ਵੈਰ ਪੈ ਜਾਂਦਾ ਹੈ ਉਹ ਦਿਲੋਂ ਗਵਾਉਂਦੇ ਨੇ। ਉਹਨਾਂ ਦੀ ਤਾਂ ਪੱਥਰ ਦੀ ਲੀਕ ਹੁੰਦੀ ਹੈ, ਕਹਿੰਦੇ ਉਹਦੇ ਨਾਲ ਤੇ ਸਾਡੀ ਗੱਲ ਹੀ ਨਹੀਂ ਹੋ ਸਕਦੀ, ਉਹਦੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਹਾਂ, ਕੋਈ ਪਰਮੇਸ਼ਰ ਦਾ ਪਿਆਰਾ ਕੋਈ ਮਹਾਂਪੁਰਖ ਵਿੱਚ ਪੈ ਜਾਵੇ ਤੇ ਸਮਝੌਤਾ ਹੁੰਦਾ, ਨਹੀਂ ਵਰਨਾ ਵੈਰ ਕੋਈ ਨਹੀਂ ਛੱਡ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ,